ਸਤਨਾਮ ਸ਼੍ਰੀ ਵਾਹਿਗੁਰੂ ਹਰ ਜਸ ਰੇ ਮਨਾ ਗਾਇ ਲੈ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ ਕਬੀਰ ਲੁੱਟਣਾ ਹੈ ਤੋ ਲੁੱਟ ਲੈ ਰਾਮ ਨਾਮ ਹੈ ਲੂਟ ਫਿਰ ਪਛੈ ਪਛਤਾ ਹੋਗੇ ਫਿਰ ਪਾਸ਼ਾ ਪੁਸ਼ਤਾ ਹੋਗੇ ਜਬ ਪ੍ਰਾਨ ਰਹੇਗੇ ਛੂ ਜਸ ਤੇਰਾ ਗਵੇ ਸੋ ਜਸ ਤੇਰਾ ਗਵੇ जस ते रंग वे सो जस ते रंग वे तेरा गावे तो जस तेरा गावे तो जस तेरा गावे
तो जस तेरा गावे तो जस तेरा गावे तो जस तेरा गावे
बख्शल है मेरे प्यारे जिसनो बख्शल है मेरे प्यारे
जिसनो बख्शल है मेरे प्यारे जिसनो बख्शल है मेरे प्यारे जिसनो बख्शल है मेरे प्यारे जिसनो बख्शल है मेरे प्यारे
जिसनो बख्शल है मेरे प्यारे जिसको बख्शल है मेरे प्यारे
जिसको बख्शल है मेरे प्यारे जिसको बख्शल है मेरे प्यारे जिसको बख्शल है मेरे प्यारे जिसको बख्शल है मेरे प्यारे
जस तेरा गावे तो जस तेरा गावे तो जस तेरा गावे तन वसिया सोई हर मन तन वसिया सोई जय जयकार करे सब कोई गुरपुरे की वडियाई ताकी कीमत कही ना जाए कुर्बान जाई तेरे नावे जिसनो बख्शल है मेरे प्यारे सो जस तेरा गावे तू पारो स्वामी मेरा संता परवासा तेरा करो स्वामी मेरा संतान परवासा तेरा नानक प्रभु शरणाई मुख निंदक के खाई कुर्बान जाई तेरे नाम आओ कुर्बान जाओ मेहरबाना आओ कुर्बान जाओ आओ कुर्बान जाओ ते नाके लेन जो तेरा नाम लेन जो तेरा नाम ना के हाँ सत कुर्बान जाओ हाँ कुर्बान जाई तेरे नाम तो जस तेरा गावे तो जस तेरा गावे जस तेरा गावे तो जस तेरा गावे
तो जस तेरा गावे तो जस तेरा गावे तो जस तेरा गावे तो जस तेरा गावे तो जस तेरा गावे तो जस
तेरा गावे तो जस तेरा गावे तो जस तेरा गावे बोलो सार बोलो कोई रसना वांडी ना रवे सारे 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 जपो वाहगुरु 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 बोलो जी वाहगुरु 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 खूब 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 तेरो नाम खूब 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 तेरो नाम खूब तेरो नाम खूब तेरो नाम खूब तेरो नाम
खूब तेरो नाम
खूब खूब
Thank you. vakr 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 vakr
vakr vakr vakr vakr vakr vakr vakr हाथ जोड़ के एहो अरदास मेरी हाथ जोड़ के एहो अरदास मेरी तेरे चरणा दे नाल प्रीत निभजे हाथ जोड़ के एहो अरदास बोलो जी बोलो
हाथ जोड़ के हो अरदास मेरी
हाथ
जोड़ के हो अरदास मेरी
तेरे चरणां दे नाल प्रीत निभजे हाथ जोड़ के हो अरदास मेरी हाथ जोड़ ਇਹਨੂੰ ਹੋਰ ਨਾ ਕੋਈ ਖਰੀਦ ਸਕੇ ਗਹਿਣੇ ਜਿੰਦ ਰਹੇ ਤੁਸਾਂ ਦੇ ਪਾਸ ਮੇਰੀ ਗਹਿਣੇ ਜਿੰਦ ਰਹੇ ਤੁਸਾਂ ਦੇ ਪਾਸ ਮੇਰੀ ਇਹਨੂੰ ਹੋਰ ਨਾ ਕੋਈ ਖਰੀਦ ਸਕੇ ਗਹਿਣੇ ਜਿੰਦ ਰਹੇ ਤੁਸਾਂ ਦੇ ਪਾਸ ਮੇਰੀ ਗਹਿਣੇ ਜਿੰਦ ਰਹੇ ਤੁਸਾਂ ਦੇ ਪਾਸ ਮੇਰੀ ਇਹਨੂੰ ਹੋਰ ਨਾ ਕੋਈ ਖਰੀਦ ਸਕੇ ਗਹਿਣੇ हाथ जोड़ के एहो अरदास मेरी, हाथ जोड़ के एहो अरदास मेरी, तेरे चरणां दे नाल प्रीत ले मुझे, हाथ जोड़ के एहो ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਿਸੰਗਤ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਅਸੀਸ ਬਖਸ਼ੋ ਕੁਝ ਸਮਾਂ ਆਪ ਜੀ ਦੇ ਚਰਨਾਂ 'ਚ ਹਾਜ਼ਰੀ ਭਰ ਸਕੀਏ ਬੁਲੰਦ ਆਵਾਜ਼ ਵਿੱਚ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਮੁਖੋ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦਿੱਲੀ ਵਿੱਚ ਜੋ ਹੋ ਰਿਹਾ ਹੈ ਇਸ ਅਸਥਾਨ ਦਾ ਇਸ ਪੰਡਾਲ ਦਾ ਅੱਜ ਦੂਸਰਾ ਦੀਵਾਨ ਹੈ ਦੂਰੋਂ ਨੇੜਿਓਂ ਚੱਲ ਕੇ ਮਨ ਵਿੱਚ ਸ਼ਰਧਾ ਭਾਵਨਾ ਲੈ ਕੇ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀਆਂ ਭਰਨ ਵਾਸਤੇ ਆਏ ਹਾਂ ਜਿਹੋ ਜਿਹੀ ਸ਼ਰਧਾ ਭਾਵਨਾ ਹੋਏਗੀ ਜਿੱਡੀ ਕੁ ਝੋਲੀ ਬਣਾ ਲਾਂਗੇ ਸ਼ਰਧਾ ਦੀ ਓਨੀ ਭਰ ਜਾਏਗੀ ਸਾਧ ਸੰਗਤ ਕਰਦਿਆਂ ਕਰਦਿਆਂ ਹੌਲੀ ਹੌਲੀ ਬਹਿਣ ਦਾ ਚੱਜ ਆ ਜਾਂਦਾ ਹੈ ਸੰਗਤ ਕਰਦਿਆਂ ਕਰਦਿਆਂ ਫਿਰ ਮੰਗਣਾ ਆ ਜਾਂਦਾ ਹੈ ਸੰਗਤ ਵਿੱਚ ਆ ਕੇ ਹੀ ਜ਼ਿੰਦਗੀ ਦਾ ਅਸਲੀ ਰਸ ਪ੍ਰਾਪਤ ਹੁੰਦਾ ਹੈ ਮਹਾਂ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਆਤਮਕ ਸੁੱਖ ਮਿਲਦਾ ਹੈ ਪਰ ਸੰਗਤ ਕਰਕੇ ਹੀ ਹੌਲੀ ਹੌਲੀ ਰੰਗਤ ਚੜ੍ਹਦੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਇਨ ਕਰਦਿਆਂ ਕਰਦਿਆਂ ਹੀ ਕਿਰਪਾ ਹੁੰਦੀ ਹੈ ਮੰਗਣਾ ਹੀ ਨਹੀਂ ਆਉਂਦਾ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਸਤਿਗੁਰੂ ਆਪ ਜਾਚ ਸਿਖਾਉਂਦੇ ਨੇ ਭਾਵੇਂ ਪਰ ਉਹ ਗੱਲਾਂ ਸਾਡੇ ਤੋਂ ਬੜੀ ਉੱਪਰ ਦੀ ਲੰਘ ਜਾਂਦੀਆਂ ਨੇ ਮਹਾਰਾਜ ਕਹਿੰਦੇ ਨੇ ਮੰਗਣਾ ਮੰਗ ਨੀਕਾ ਹਰ ਜਸ ਗੁਰ ਤੇ ਮੰਗਣਾ ਉਹ ਭਲਿਆ ਜੇ ਮੰਗਣਾ ਹੀ ਤੇ ਹਰੀ ਜਸ ਮੰਗ ਨਾਮ ਮੰਗ ਲਏਗਾ ਦੁਨੀਆਂ ਦੇ ਤਮਾਮ ਸੁੱਖ ਤਮਾਮ ਪਦਾਰਥ ਆਪਣੇ ਆਪ ਪਿੱਛੇ ਪਿੱਛੇ ਆ ਜਾਣਗੇ ਪਰ ਇਹ ਦਾਤ ਮੰਗਣੀ ਕਿਸੇ ਵਿਰਲੇ ਦੇ ਵਿਰਸੇ ਹੀ ਆਈ ਹੈ ਕੋਈ ਗੁਰਮੁਖ ਹੁੰਦਾ ਹੈ ਜਿਹੜਾ ਆ ਕੇ ਇਹ ਦਾਤ ਮੰਗਦਾ ਹੈ ਦੁੱਧ ਪੁੱਤ ਜ਼ਮੀਨਾਂ ਮਾਇਆ ਘਰ ਦੇ ਸੁੱਖ ਬਸ ਇੱਥੇ ਕਿਤੇ ਹੀ ਖਲੋਤੇ ਰਹਿੰਦੇ ਆ ਪਰ ਤਮਾਮ ਸੁੱਖ ਜਿਹੜੇ ਨੇ ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ ਇਹ ਮਨ ਨੂੰ ਸੁਖੀ ਨਹੀਂ ਕਰ ਸਕਦੇ ਮਨ ਦੀ ਸ਼ਾਂਤੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਹੈ ਜਿਵੇਂ ਆਪਾਂ ਸਾਰੇ ਰਲ ਮਿਲ ਕੇ ਜਪਦੇ ਸਾਂ ਪਏ ਹੁਣ ਵੇਖੋ ਸਾਧ ਸੰਗਤ ਵਿੱਚ ਆਏ ਹਾਂ ਨਾਮ ਨਾਲ ਜੁੜੇ ਹਾਂ ਸੱਚ ਨਾਲ ਜੁੜੇ ਹਾਂ ਕਿਉਂਕਿ ਨਾਮ ਸੱਚ ਹੈ ਸਤ ਨਾਮ ਨਾਮ ਹੈ ਸੱਤ ਸੱਚ ਬਾਕੀ ਸਾਰਾ ਕੁਝ ਝੂਠ ਹੈ ਹੁਣ ਜਦੋਂ ਅਸੀਂ ਸੰਗਤ ਵਿੱਚ ਆਉਂਦੇ ਹਾਂ ਸਾਡੇ ਕਰਮ ਇੰਦਰੇ ਸਾਡੇ ਗਿਆਨ ਇੰਦਰੇ ਸਾਡੇ ਪ੍ਰਾਣ ਇੰਦਰੇ ਸਾਡਾ ਮਨ ਔਰ ਸਾਡੀ ਬੁੱਧ 17 ਤੱਤਾਂ ਦਾ ਸਰੀਰ ਮੰਨਿਆ ਜਦੋਂ ਅਸੀਂ ਸਾਧ ਸੰਗਤ ਵਿੱਚ ਆਉਂਦੇ ਹਾਂ ਤੇ 17 ਦੇ 17 ਤੱਤ ਸੱਚ ਨਾਲ ਜੁੜ ਜਾਂਦੇ ਵੇਖੋ ਜਰਾ ਜਦੋਂ ਤੁਸੀਂ ਕੱਪੜਾ ਖਰੀਦਣ ਜਾਓਗੇ ਜਦੋਂ ਪੈਰ ਉੱਠਣਗੇ ਤੇ ਕੱਪੜੇ ਵੱਲ, ਜਦੋਂ ਜਾ ਕੇ ਅੱਖਾਂ ਨਾਲ ਵੇਖਾਂਗੇ ਕੱਪੜਾ, ਜਦੋਂ ਅਗਲੇ ਨੂੰ ਪੁੱਛਾਂਗੇ ਕੱਪੜੇ ਦਾ ਰੇਟ ਕੀ ਹੈ, ਕੁਆਲਿਟੀ, ਜਦੋਂ ਅਗਲਾ ਬੋਲੇਗਾ ਕੰਨਾਂ ਨਾਲ ਸੁਣਾਂਗੇ ਤਾਂ ਕੱਪੜਾ, ਹੱਥਾਂ ਨਾਲ ਉਹਨੂੰ ਚੈੱਕ ਕਰਾਂਗੇ ਇਹ ਪਤਲਾ ਹੈ ਕਿ ਮੋਟਾ ਹੈ, ਕੱਪੜੇ ਦੀ ਕੁਆਲਿਟੀ ਹੱਥਾਂ ਨਾਲ, ਹੱਥ ਵੀ ਲੱਗੇ ਤਾਂ ਕੱਪੜੇ ਨਾਲ, ਆਵਾਜ਼ ਕੰਨਾਂ 'ਚ ਪਈ ਤਾਂ ਕੱਪੜਾ, ਅੱਖਾਂ ਨਾਲ ਵੇਖਿਆ ਤਾਂ ਕੱਪੜਾ, ਜੇ ਜੀਭ ਤੋਂ ਬੋਲਿਆ ਤਾਂ ਕੱਪੜਾ, ਅੰਦਰ ਜਿਹੜੇ ਵਿਚਾਰ ਚੱਲਣਗੇ ਉਹ ਵੀ ਕੱਪੜੇ ਦੇ ਬਾਬਤ, ਵੀ ਮੈਂ ਇਹ ਖਰੀਦ ਸਕਣਾ, ਮੇਰੀ ਜੇਬ ਕੀ ਕਹਿੰਦੀ ਹੈ, ਮਾਇਆ ਮੇਰੇ ਕੋਲ ਕਿੰਨੀ ਕੁ ਹੈ। ਭਾਵ ਕਹਿਣ ਦਾ ਇਹ ਹੈ ਕਿ ਅਸੀਂ ਕੱਪੜਾ ਖਰੀਦਣ ਜਦੋਂ ਜਾਵਾਂਗੇ ਸਾਨੂੰ ਤੇ ਚਿੱਤ ਚੇਤਾ ਵੀ ਨਹੀਂ, ਪਰ ਅਸੀਂ ਪੂਰੀ ਤਰ੍ਹਾਂ ਕੱਪੜੇ ਨਾਲ ਜੁੜ ਜਾਂਦੇ ਹਾਂ, ਸਾਡੇ ਪ੍ਰਾਣ ਇੰਦਰੇ, ਸਾਡੇ ਗਿਆਨ ਇੰਦਰੇ ਤੇ ਸਾਡੇ ਕਰਮ ਇੰਦਰੇ ਇਹ ਕੱਪੜੇ ਨਾਲ ਜੁੜ ਜਾਂਦੇ ਆ ਪੂਰੀ ਤਰ੍ਹਾਂ। ਜਦੋਂ ਅਸੀਂ ਸੋਨਾ ਖਰੀਦਣ ਜਾਵਾਂਗੇ ਉਦੋਂ ਵੀ ਸੋਨੇ ਨਾਲ ਜੁੜ ਜਾਂਗੇ, ਅੱਖਾਂ ਨਾਲ ਵੇਖਿਆ ਸੋਨਾ, ਵਿਚਾਰ ਚੱਲੇ ਸੋਨੇ ਦੇ, ਹੱਥਾਂ ਨਾਲ ਵੇਖਾਂਗੇ ਫੜ ਕੇ ਤਾਂ ਸੋਨਾ, ਅਗਲਾ ਬੋਲੇਗਾ ਰੇਟ ਤਾਂ ਕੰਨਾਂ 'ਚ ਪਏਗਾ, ਕੁਆਲਿਟੀ ਸੋਨੇ ਦੀ। ਭਾਵ ਕਿ ਸੋਨਾ ਖਰੀਦਣ ਗਏ ਸੋਨੇ ਨਾਲ ਪੂਰੀ ਤਰ੍ਹਾਂ ਜੁੜ ਗਏ, ਪੈਰ ਵੀ ਸੋਨੇ ਵੱਲ ਵਧੇ, ਹੱਥ ਵੀ ਜੁੜ ਗਏ, ਅੱਖਾਂ ਵੀ ਜੁੜ ਗਈਆਂ, ਕੰਨ ਵੀ ਜੁੜ ਗਏ। ਤੇ ਜਿਹੜਾ ਬੰਦਾ ਰੋਜ਼ ਕੱਪੜੇ ਦੀ ਦੁਕਾਨ ਤੇ ਜਾਏਗਾ ਗੁਰਮੁਖੋ, ਉਹਨੂੰ ਸੁਪਨੇ ਵੀ ਕੱਪੜੇ ਦੇ ਆਉਣ ਲੱਗ ਪੈਣਗੇ, ਰਾਤ ਨੂੰ ਵੀ ਉਹ ਦੁਕਾਨ ਤੇ ਤੁਰਿਆ ਫਿਰੇਗਾ, ਕਿਉਂਕਿ ਉਹ ਜਾਂਦਾ ਰੋਜ਼ ਹੈ, ਉਹਦੇ ਰੋਜ਼ ਕਰਮ ਇੰਦਰੇ, ਗਿਆਨ ਇੰਦਰੇ, ਪ੍ਰਾਣ ਇੰਦਰੇ, ਮਨ ਬੁੱਧ ਸਾਰਾ ਕੁਝ 17 ਦੇ 17 ਤੱਤ ਕੱਪੜੇ ਨਾਲ ਜੁੜ ਜਾਂਦੇ ਆ, ਤੇ ਸੁਪਨੇ ਵੀ ਕੱਪੜੇ ਦੇ ਲੈਣ ਲੱਗ ਪਏਗਾ। ਇਸੇ ਤਰ੍ਹਾਂ ਜਦੋਂ ਅਸੀਂ ਸਾਧ ਸੰਗਤ ਵਿੱਚ ਆਉਂਦੇ ਹਾਂ ਨਾ ਗੁਰਮੁਖੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਿਰੋਲ ਸੱਚ, ਤੇ ਸਾਨੂੰ ਤੇ ਪਤਾ ਵੀ ਨਹੀਂ ਲੱਗਾ ਸੀ, ਤੇ ਸਿਰਫ ਇੰਨਾ ਸੋਚਿਆ ਵੀ ਭਾਈ ਪ੍ਰੋਗਰਾਮ ਹੋ ਰਿਹਾ ਆਪਾਂ ਦੀਵਾਨ ਤੇ ਚੱਲੇ ਹਾਂ, ਸਿਰਫ ਇੰਨਾ ਹੀ ਹੈ ਨਾ, ਪਰ ਸਾਨੂੰ ਪਤਾ ਨਹੀਂ ਲੱਗਾ ਸਾਡੇ 17 ਦੇ 17 ਤੱਤ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਏ ਆ, ਸੱਚ ਨਾਲ ਜੁੜ ਗਏ ਆ। ਜਦੋਂ ਅਸੀਂ ਘਰੋਂ ਤੁਰੇ ਹਾਂ ਗੱਡੀ 'ਚ ਬੈਠੇ ਹੋ, ਤੁਹਾਡੀਆਂ ਗੱਡੀਆਂ ਵੀ ਸੱਚ ਵੱਲ, ਉਹ ਲੋਹਾ ਵੀ ਗੁਰੂ ਗ੍ਰੰਥ ਸਾਹਿਬ ਵੱਲ ਆਇਆ, ਫਿਰ ਜਦੋਂ ਆਏ ਆ ਕਦਮ ਚੱਲ ਕੇ ਆਏ ਤਾਂ ਸੱਚ ਵੱਲ, ਇੱਥੇ ਆ ਕੇ ਅੱਖਾਂ ਨਾਲ ਦਰਸ਼ਨ ਕੀਤੇ ਸਤਿਗੁਰੂ ਜੀ ਦੇ ਤਾਂ ਸੱਚ, ਕੰਨਾਂ ਦੇ ਵਿੱਚ ਗੁਰਬਾਣੀ ਪਈ, ਵਾਹਿਗੁਰੂ ਦਾ ਸਿਮਰਨ ਪਿਆ ਤਾਂ ਸੱਚ, ਤੇ ਕਦੀ ਕਦੀ ਜੀਭ ਤੋਂ ਵੀ ਬੋਲ ਦਿੰਦੇ ਹਾਂ ਸਤਨਾਮ ਵਾਹਿਗੁਰੂ, ਜੀਭ ਤੋਂ ਵੀ ਨਿਕਲ ਗਿਆ ਨਾ। ਉਦਾਂ ਅਸੀਂ ਘਰਾਂ 'ਚ ਪਤਾ ਨਹੀਂ ਟੀਵੀ ਔਨ ਕਰਕੇ ਰਿਮੋਟ ਹੱਥ 'ਚ ਫੜ ਕੇ ਕਦੇ ਆਹ ਚੈਨਲ ਕਦੇ ਆਹ ਚੈਨਲ ਕਰੀ ਜਾਣਾ ਸੀ, ਪਰ ਹੁਣ ਸੱਚ ਨਹੀਂ ਨਿਕਲ ਰਿਹਾ ਨਾ ਜੀਭ ਤੋਂ, ਜੀਭ ਤੋਂ ਵੀ ਨਿਕਲ ਰਿਹਾ ਵਾਹਿਗੁਰੂ, ਕੰਨਾਂ 'ਚ ਵੀ ਪੈ ਰਿਹਾ ਵਾਹਿਗੁਰੂ, ਅੱਖਾਂ ਨਾਲ ਵੀ ਦਰਸ਼ਨ ਕਰ ਰਹੇ ਹਾਂ, ਪੈਰ ਵੀ ਚੱਲ ਕੇ ਆ ਗਏ ਆ, ਤੇ ਕੋਈ ਅਭਾਗਾ ਹੀ ਹੋਣਾ ਜਿਹਨੇ ਹੱਥ ਨਾ ਜੋੜੇ ਹੋਣ। ਆਖੋ ਸਤਨਾਮ, ਹੱਥ ਵੀ ਜੁੜ ਗਏ, ਹੱਥ ਵੀ ਜੁੜ ਗਏ, ਤੇ ਸਵਾਸ ਵੀ ਜਿਹੜੇ ਚੱਲ ਰਹੇ ਨੇ ਉਹ ਵੀ, ਪ੍ਰਾਣ ਇੰਦਰੇ ਵੀ, ਗਿਆਨ ਇੰਦਰੇ ਵੀ, ਕਰਮ ਇੰਦਰੇ ਵੀ, ਤੇ ਜਿਹੜਾ ਮਨ ਹੈ ਉਹ ਹੁਣ ਦੌੜਦਾ ਹੀ ਨਹੀਂ ਕਿਸੇ ਪਾਸੇ, ਤੇ ਬੁੱਧੀ ਅੰਦਰ ਜਿਹੜੇ ਵਿਚਾਰ ਚੱਲ ਰਹੇ ਨੇ ਉਹ ਵੀ ਸੱਚ ਦੇ, ਭਾਵ ਕਿ 17 ਤੱਤ ਜਿਹੜੇ ਨੇ ਇਸ ਵੇਲੇ ਸੱਚ ਨਾਲ ਜੁੜੇ ਨੇ। ਗੁਰਮੁਖੋ ਰੋਜ਼ ਸਾਧ ਸੰਗਤ ਵਿੱਚ ਆਈ ਜਾਓ, ਆਈ ਜਾਓ, ਆਈ ਜਾਓ, ਸੁਪਨੇ ਵੀ ਸੱਚੇ ਦੇ ਹੀ ਆਉਣ ਲੱਗ ਪੈਣਗੇ। ਆਖੋ ਸਤਨਾਮ, ਸੁਪਨੇ ਜੇ ਸੁਪਨੇ ਵੀ ਆਉਣਗੇ ਨਾ ਉਹ ਵੀ ਬਸ ਏਦਾਂ ਹੀ ਲੱਗੇਗਾ ਵੀ ਸਾਧ ਸੰਗਤ ਵਿੱਚ ਹੀ ਤੁਰੇ ਫਿਰਨੇ ਆ। ਸੁਪਨੇ ਹੋਮ ਬਰੜਾਇਕ ਹੈ, ਸੁਪਨੇ ਦੇ ਵਿੱਚ ਬਰੜਾਉਣ ਵਾਲੇ ਸਿੱਖ ਏਦਾਂ ਦੇ ਭਗਤ ਵੀ ਨੇ ਕਿ ਸੁਪਨੇ ਵਿੱਚ ਸੁੱਤੇ ਪਏ ਬਰੜਾਉਂਦੇ ਵੀ ਉਹ ਬਾਣੀ ਪੜੀ ਜਾਂਦੇ ਆ। ਜਿਹੜੇ ਸਿੱਖ ਜਪਜੀ ਸਾਹਿਬ ਦੇ ਪਾਠ ਦਿਨ 'ਚ ਕਰਨ ਵੀ 21 ਪਾਠ ਕਰਨੇ ਨੇ, ਮੈਂ 25-30 ਪਾਠ ਕਰ ਕਈ ਕਰਨ ਵਾਲੇ ਸਿੰਘ ਕਰਦੇ ਆ, ਉਹ ਸੁਪਨੇ ਵਿੱਚ ਵੀ ਕਈ ਵਾਰੀ ਪਰਿਵਾਰ ਵਾਲੇ ਘਰ ਵਾਲੀ ਜਾਂ ਮਾਤਾ ਪਿਤਾ ਨੋਟ ਕਰਦੇ ਨੇ ਉਹ ਸੁੱਤਾ ਪਿਆ ਵੀ ਜਪਜੀ ਸਾਹਿਬ ਫੜੀ ਜਾਂਦਾ ਹੁੰਦਾ ਹੈ, ਉਹ ਸੁੱਤਾ ਪਿਆ ਵੀ ਚੌਪਈ ਸਾਹਿਬ ਫੜੀ ਜਾਂਦਾ ਹੁੰਦਾ ਹੈ। ਤੇ ਜਦੋਂ ਸਿਨਮੇ ਵੱਲ ਜਾਂਦੇ ਹੋ ਨਾ ਗੁਰਮੁਖੋ, ਇਹ ਯਾਦ ਰੱਖੋ 17 ਤੱਤ ਪੂਰੀ ਦੀ ਪੂਰੀ ਤਰ੍ਹਾਂ ਉਹਦੇ ਨਾਲ ਜੁੜ ਗਏ, ਜਿਹੜੇ ਪਾਸੇ ਵੀ ਤੁਰਨੇ ਆ ਪੂਰੀ ਤਰ੍ਹਾਂ ਉਹਦੇ ਨਾਲ ਜੁੜਨੇ ਆ। ਤੇ ਸਾਧ ਸੰਗਤ ਵਿੱਚ ਜਿਹੜੇ ਆਉਣ ਵਾਲੇ ਨੇ ਸੱਚ ਨਾਲ 17 ਤੱਤ ਜਿਨ੍ਹਾਂ ਦੇ ਜੁੜਦੇ ਨੇ, ਜੁੜਦਿਆਂ ਸੱਚ ਉਹਨਾਂ ਦੇ ਜੀਵਨ ਵਿੱਚ ਪ੍ਰਵੇਸ਼ ਕਰ ਜਾਂਦਾ, ਫਿਰ ਝੂਠ ਨੂੰ ਕੋਈ ਥਾਂ ਨਹੀਂ ਰਹਿੰਦਾ। ਪਰ ਇਹ ਆਪਾਂ ਜੇ ਕਹੀਏ ਵੀ ਅੱਜ ਆਏ ਹਾਂ, ਅੱਜ ਜੀ ਅਸੀਂ ਪੂਰੀ ਤਰ੍ਹਾਂ ਜੁੜੇ ਹਾਂ, ਅੱਜ ਜੁੜਨ ਨੂੰ ਕੀ ਕਰੋਗੇ? ਮਹੀਨੇ 'ਚ ਇੱਕ ਦਿਨ ਜੁੜੇ ਤੇ ਕੀ ਜੁੜੇ?
ਛੇ ਮਹੀਨਿਆਂ ਚ ਇੱਕ ਦਿਨ ਜੁੜੇ ਤੇ ਕੀ ਜੁੜੇ ਸਰੋਜ ਜੁੜਨਾ ਪਏਗਾ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਫਿਰ ਤਮਾਮ ਪਰੇਸ਼ਾਨੀਆਂ ਮਿਟ ਜਾਂਦੀਆਂ ਨੇ ਅਗਰ ਰੋਜ ਜੁੜਿਆ ਜਾਏ ਰੈਗੂਲਰ ਨਾਤਾ ਗੁਰੂ ਸਾਹਿਬ ਨਾਲ ਜੋੜਨਾ ਪਏਗਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਹਲਤ ਪਲਤ ਲੋਕ ਤੇ ਪ੍ਰਲੋਕ ਮੁੱਖ ਉਜਲ ਹੋਈ ਹੈ ਤੇਰਾ ਮੁੱਖ ਉਜਲਾ ਹੋ ਜਾਏਗਾ ਕਦੋਂ ਨਿੱਤ ਧਿਆਈ ਹੈ ਕਦੀ ਕਦੀ ਨਹੀਂ ਨਿੱਤ ਨਿੱਤ ਧਿਆਈ ਹੈ ਹਰ ਪੁਰਖ ਨਿਰੰਜਨਾ ਜੇ ਨਿੱਤ ਧਿਆਏਗਾ ਤੇ ਸਾਧ ਸੰਗਤ ਵਿੱਚ ਆਵਾਂਗੇ ਆਪਣੇ ਆਪ ਮੈਂ ਕੱਲ ਵੀ ਅਰਜ਼ ਕੀਤੀ ਸੀ ਜਿਹੜਾ ਵੀ ਸੱਜਣ ਇਹ ਕਹਿੰਦਾ ਮੇਰਾ ਮਨ ਨਹੀਂ ਜੁੜਦਾ ਉਹ ਸਾਧ ਸੰਗਤ ਵਿੱਚ ਆਉਂਦਾ ਰਹੇ ਉਹਦਾ ਮਨ ਕਿਧਰੇ ਨਹੀਂ ਭੱਜਦਾ ਮਨ ਉਹਨਾਂ ਲੋਕਾਂ ਦੇ ਦੌੜਦੇ ਨੇ ਜਿਹੜੇ ਕਦੀ ਕਦੀ ਸੰਗਤ ਕਰਦੇ ਨੇ ਤੇ ਜਿਹੜਾ ਆ ਗਿਆ ਜੁੜ ਗਿਆ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪੱਕੀ ਮੋਹਰ ਲਾਈ ਹੈ ਗੁਰਮੁਖੋ ਇਹ ਕਿਸੇ ਆਮ ਬੰਦੇ ਦੀ ਕਹੀ ਹੋਈ ਗੱਲ ਨਹੀਂ ਸਤ ਸੰਗਤ ਮਿਲੇ ਸੋ ਤਰਿਆ ਰੋਜ਼ ਪੜ੍ਹਨੇ ਆ ਨਾ ਰਹਿਰਾ ਸਾਹਿਬ ਜੀ ਦੇ ਵਿੱਚ ਮੇਰੇ ਮਾਧੋ ਜੀ ਸੰਗਤ ਮਿਲੇ ਸੋ ਤਰਿਆ ਮੇਰੇ ਸਤ ਸੰਗ ਤੁਮ ਲੈ ਸੋ ਉਹ ਸਤ ਸੰਗ ਤੁਮ ਲੈ ਸੋ ਤਰਿਆ ਮੇਰੇ ਮਾਲੋ ਸੰਗ ਤੁਮ ਲੈ ਸੋ ਤਰਿਆ ਮੇਰੇ ਮਾਲੋ ਜੀ ਮਾਈਕ ਚੇਂਜ ਕਰ ਦੋ
ਮੇਰੇ ਮਾਧੋ ਜੀ ਮੇਰੇ ਮਾਧੋ ਜੀ ਮੇਰੇ ਮਾਧੋ ਜੀ
ਬੋਲੋ
ਮੇਰੇ ਮਾਧੋ ਜੀ ਮੇਰੇ ਮਾਧੋ ਜੀ
ਛੇਤੀ ਛੇਤੀ ਨਹੀਂ ਹੁੰਦੀ
ਹੋਵੇ ਸਾਧ ਸੰਗਤ ਦਾ ਮੇਲਾ ਹੋਵੇ ਸਾਧ ਸੰਗਤ ਦਾ ਮੇਲਾ ਜਦੋਂ ਰੱਬ ਮੇਲ ਕਰੇ ਸਾਧ ਸੰਗਤ ਦਾ ਮੇਲਾ ਤੇ ਜਦੋਂ ਰੱਬ ਮੇਲ ਕਰੇ ਜਦੋਂ ਰੱਬ ਮੇਲ ਕਰੇ
ਬੋਲੋ ਗੱਜ ਕੇ
ਚਿਤਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੈ
ਸੋ ਤਰਿਆ ਇਹ ਸੋਝੀ ਉਹਨੂੰ ਹੁੰਦੀ ਹੈ ਕਾਹਦੇ ਲਈ ਦਿਨ ਰਾਤ ਚਿਤਵਨੀਆਂ ਕਰਦੇ ਰਹਿੰਦੇ ਆ ਸਭ ਦਾ ਫਿਕਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਚਿੰਤਾਵਾਂ ਲੱਗੀਆਂ ਰਹਿੰਦੀਆਂ ਨੇ, ਪਰ ਭਜਨ ਸੰਗਤ ਕਰਨ ਵਾਲੇ ਨੂੰ, ਸਾਧ ਸੰਗਤ ਵਿੱਚ ਆਉਣ ਵਾਲੇ ਨੂੰ ਇਹ ਸੋਝੀ ਹੋ ਜਾਂਦੀ ਹੈ। ਕਾਹੇ ਰੇ ਮਨ ਚਿਤਵੈ ਉਦਮ, ਕਿਉਂ ਐਵੇਂ ਦਿਨ ਰਾਤ ਸੋਚਦਾ ਰਹਿੰਦਾ? ਜਾਂ ਆਹਰ ਹਰ ਜੀ ਉਪਰਿਆ, ਹਰੀ ਲੱਗਾ ਹੈ ਉਹਨੇ ਪਾਲਣਾ ਸਾਰਿਆਂ ਨੂੰ। ਸੈਲ ਪੱਥਰ ਮੈਂ ਜੰਤ ਪਾਏ, ਤਾਕਾ ਰਿਜਕ ਆਗੈ ਕਰ ਤਰਿਆ। ਇਸ ਗੱਲ ਦੀ ਸੋਝੀ ਸਾਧ ਸੰਗਤ ਵਿੱਚ ਆਏ ਬਿਨਾਂ ਹੋ ਨਹੀਂ ਸਕਦੀ ਗੁਰਮੁਖੋ। ਇਸ ਕਰਕੇ ਜਿਨ੍ਹਾਂ ਦੇ ਵੀ ਜੀਵਨ ਬਦਲੇ ਨੇ, ਸਾਧ ਸੰਗਤ ਕਰਕੇ ਹੀ ਬਦਲੇ ਨੇ। ਚੰਗੇ ਗੁਣਾਂ ਦੀ ਮਾਂ ਸਤ ਸੰਗਤ ਹੈ ਤੇ ਔਗੁਣਾਂ ਦੀ ਮਾਂ ਕੁਸੰਗਤ ਹੈ। ਤੁਹਾਡੇ 'ਚ ਜਿੰਨੇ ਬੰਦੇ ਜੁੜੇ ਬੈਠੇ ਆ, ਉਹ ਸਾਰੇ ਸਾਧ ਸੰਗਤ ਦੀ ਕਿਰਪਾ ਨਾਲ ਹੀ ਜੁੜੇ ਨੇ। ਜਿੰਨੇ ਜੁੜੇ ਆ, ਭਾਵੇਂ ਉਹਨਾਂ ਨੇ ਸੰਗਤ ਕਿਸੇ ਮਹਾਂਪੁਰਖਾਂ ਦੀ ਕੀਤੀ ਹੋਵੇ, ਭਾਵੇਂ ਸੰਗਤ ਕਥਾ ਵਾਚਕ ਮਹਾ ਕਿਸੇ ਗੁਰਮੁਖ ਦੀ ਕੀਤੀ ਹੋਵੇ, ਭਾਵੇਂ ਸਾਧ ਸੰਗਤ ਮਾਂ ਗੁਰਮੁਖ ਹੋਵੇ, ਮਾਂ ਦੀ ਸੰਗਤ ਕਰਕੇ ਜੁੜਿਆ ਹੋਵੇ, ਪਰ ਸੰਗਤ ਤੋਂ ਬਿਨਾਂ ਜੁੜਿਆ ਨਹੀਂ ਜਾ ਸਕਦਾ। ਤੇ ਜਿੰਨੇ ਬੰਦੇ ਤੁਹਾਨੂੰ ਵਿਗੜੇ ਨਜ਼ਰ ਆਏ ਆ ਰਹੇ ਆ, ਇਹ ਸਭ ਕੁਸੰਗਤ ਨਾਲ, ਕੁਸੰਗਤ ਕਰਨ ਕਰਕੇ ਟੁੱਟੇ ਆ। ਜਿੰਨੇ ਟੁੱਟੇ ਆ ਕੁਸੰਗਤ ਕਰਕੇ, ਤੇ ਜਿੰਨੇ ਜੁੜੇ ਆ ਸਤ ਸੰਗਤ ਕਰਕੇ ਜੁੜੇ ਨੇ। ਤੇ ਸਾਧ ਸੰਗਤ ਵਿੱਚ ਆਉਣ ਨਾਲ ਜੀਵਨ ਘੜਿਆ ਜਾਂਦਾ ਗੁਰਮੁਖੋ, ਘੜਿਆ ਜਾਏਗਾ ਜੀਵਨ ਸਾਧ ਸੰਗਤ ਵਿੱਚ ਆ ਕੇ। ਸੰਗਤ ਕਰਦਿਆਂ ਕਰਦਿਆਂ ਮਨ ਨੂੰ ਰੰਗਤ ਚੜ੍ਹਦੀ, ਜਿੰਨਿਆਂ ਦੇ ਜੀਵਨ ਬਦਲੇ। ਜਿਵੇਂ ਆਪ ਜੀ ਮੇਰੇ ਤੋਂ ਪਹਿਲਾਂ ਸੁਣ ਰਹੇ ਸੋ, ਬਾਬਾ ਬੁੱਢਾ ਸਾਹਿਬ ਜੀ ਦਾ ਜ਼ਿਕਰ ਭਾਈ ਸਾਹਿਬ ਕਰਦੇ ਸਨ ਪਏ ਕਿ ਉਹਨਾਂ ਨੇ 125 ਸਾਲ ਦੀ ਉਮਰ ਭੋਗੀ ਹੈ। ਤੇ ਗੁਰਮੁਖੋ 125 ਸਾਲ ਵਿੱਚੋਂ ਉਹਨਾਂ ਨੇ 111 ਸਾਲ, 110 ਜਾਂ 11 ਇੱਥੇ ਵਿਦਵਾਨ ਮੰਨਦੇ ਆ, 110 ਵੀ ਲਾ ਲਓ, 110 ਸਾਲ ਉਹਨਾਂ ਨੇ ਗੁਰੂ ਘਰ ਦੀ ਸੇਵਾ ਕੀਤੀ। 125 ਸਾਲ ਵਿੱਚੋਂ ਇੰਨਾ ਲੰਮਾ ਸਮਾਂ ਸਤਿਗੁਰੂ ਦੇ ਦਰ ਘਰ ਦੀ ਸੇਵਾ ਕੀਤੀ। ਤੇ ਬ੍ਰਹਮ ਗਿਆਨੀ ਉਹਨਾਂ ਨੂੰ ਹੀ ਆਖਿਆ ਗਿਆ ਗੁਰੂ ਘਰ ਵਿੱਚ, ਬ੍ਰਹਮ ਗਿਆਨੀ ਬਾਬਾ ਬੁੱਢਾ। ਬਾਬਾ ਬੁੱਢਾ ਸਾਹਿਬ ਜੀ ਦੀ ਇੰਨੀ ਕਮਾਈ ਸੀ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ। ਇੱਕ ਵਾਰੀ ਦਰਸ਼ਨ ਕਾਹਦੇ ਕੀਤੇ, ਉਹਨਾਂ ਦੇ ਹੀ ਹੋ ਕੇ ਰਹਿ ਗਏ। ਸੁੱਗਾ ਰੰਧਾਵਾ ਇਹਨਾਂ ਦੇ ਪਿਤਾ ਜੀ ਦਾ ਨਾਮ ਸੀ। ਬੜੀ ਸਾਦਗੀ ਵਾਲਾ ਜੀਵਨ ਸੀ, ਖੇਤੀਬਾੜੀ ਪਿਤਾ ਜੀ ਕਰਦੇ ਸਨ। ਤੇ ਬੱਚਾ ਨਿੱਕਾ ਜਿਹਾ, ਨਿੱਕੀ ਜਿਹੀ ਉਮਰ, ਸਰੀਰ ਨਿੱਕਾ, ਅਵਸਥਾ ਬੜੀ ਵੱਡੀ ਸੀ। ਕਈ ਬੰਦੇ ਵੇਖਣ ਨੂੰ ਦਾੜੀਆਂ ਚਿੱਟੀਆਂ ਹੋ ਗਈਆਂ ਨੇ, ਕਈ ਬਜ਼ੁਰਗ ਨੇ, ਉਹਨਾਂ ਦੇ ਕੋਲ 5 ਮਿੰਟ ਬਹਿ ਜਾਓ, ਬਜ਼ੁਰਗੀ ਵਾਲੀ ਇੱਕ ਗੱਲ ਨਹੀਂ ਹੁੰਦੀ ਉਹਨਾਂ ਵਿੱਚ। ਦਾੜੀ ਵੀ ਚਿੱਟੀ ਹੋਈ ਹੈ, ਕਰਮ ਚਿੱਟੇ ਨਹੀਂ ਕੀਤੇ ਅਜੇ ਉਹਨਾਂ ਨੇ, ਦਾੜੀ ਵੀ ਚਿੱਟੀ ਹੋਈ ਹੈ, ਕਰਮ ਨਹੀਂ ਬਦਲੇ ਹੁੰਦੇ। ਤੇ ਉਹ ਸਨ ਬਜ਼ੁਰਗ, ਭਾਵੇਂ ਉਮਰ ਬੜੀ ਛੋਟੀ ਸੀ ਪਰ ਬੜੀ ਸੋਝੀ ਸੀ ਬਚਪਨ ਵਿੱਚ ਹੀ। ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ, ਸਤਿਗੁਰੂ ਦੀ ਬਖਸ਼ਿਸ਼ ਨਾਲ ਕਈਆਂ ਨੂੰ ਸੋਝੀ ਆ ਗਈ, ਪਰ ਕਈ ਬੇਪਰਵਾਹੀ ਵਿੱਚ ਹੀ ਸਾਰੀ ਜ਼ਿੰਦਗੀ ਲੰਘਾ ਦਿੰਦੇ ਆ। ਤੇ ਗੁਰੂ ਨਾਨਕ ਸਾਹਿਬ ਕੱਥੂ ਨੰਗਲ ਦੇ ਇਲਾਕੇ ਵਿੱਚ ਆਏ ਨੇ, ਮੱਝਾਂ ਚਾਰ ਦਾ ਬੱਚਾ ਸੰਗਤ ਵਿੱਚ ਆ ਕੇ ਬਹਿੰਦਾ ਹੈ। ਸਤਿਗੁਰੂ ਜੀ ਨੇਤਰ ਬੰਦ ਕਰਕੇ ਚੌਂਕੜਾ ਮਾਰ ਕੇ ਬੈਠਦੇ ਨੇ, ਭਾਈ ਮਰਦਾਨਾ ਰਬਾਬ ਵਜਾਉਂਦਾ ਹੈ, ਤੈਨੂੰ ਸੁਣ ਕੇ ਰਬਾਬ ਦੀ ਇਹ ਤਾਰੇ ਜਮਾਨਾ ਸਾਰਾ ਝੂਮਦਾ ਫਿਰੇ, ਤੇਰੀ ਤਾਰ ਦੇ ਨੇ ਵੱਖਰੇ ਨਜ਼ਾਰੇ, ਜਮਾਨਾ ਸਾਰਾ ਝੂਮਦਾ ਫਿਰੇ। ਐਸੀ ਮਰਦਾਨੇ ਦੀ ਰਬਾਬ ਵੱਜੀ ਕਿ ਬੰਦੇ ਤੇ ਬੰਦੇ, ਪਸ਼ੂ ਪੰਛੀ ਵੀ ਆ ਕੇ ਸਾਹਮਣੇ ਬਹਿ ਜਾਂਦੇ ਸੀ ਜਦੋਂ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਸਨ। ਬੜੀ ਖਿੱਚ ਸੀ ਭਾਈ ਮਰਦਾਨਾ ਜੀ ਦੀ ਰਬਾਬ ਵਿੱਚ। ਹੁਣ ਬਹੁਤ ਸਾਰੇ ਲੋਕ ਨੇੜੇ ਨੇੜੇ ਦੇ ਆਉਂਦੇ ਨੇ, ਗੁਰੂ ਸਾਹਿਬ ਜੀ ਦੇ ਬਚਨ ਸੁਣਦੇ ਨੇ, ਫਿਰ ਚਲੇ ਵੀ ਜਾਂਦੇ ਨੇ। ਪਰ ਇੱਕੋ ਬੱਚਾ ਹੈ ਜਿਹੜਾ ਬਹੁਤ ਲੰਮਾ ਸਮਾਂ ਬੈਠਾ ਰਹਿੰਦਾ, ਅੱਕਦਾ ਨਹੀਂ, ਥੱਕਦਾ ਨਹੀਂ। ਕਹਿੰਦੇ ਨੇ 12-12 ਸਾਲ ਰਹੀਏ ਸੰਤਾਂ ਦੀ ਟੋਲੀ, ਫਿਰ ਜਾ ਕੇ ਆਉਂਦੀ ਹੈ ਸਾਧੂਆਂ ਦੀ ਬੋਲੀ। ਬੋਲੀ ਦਾ ਭਾਵ ਕੀ ਹੈ? ਆ ਹੁਣ ਮਹਾਂਪੁਰਖ ਬਾਬਾ ਹਰਬੰਸ ਸਿੰਘ ਜੀ ਕੋਲ ਕਿੰਨੇ ਸੇਵਾਦਾਰ ਰਹੇ ਹੋਣਗੇ, ਪਰ ਇੱਕ ਚੁਣਿਆ ਗਿਆ ਨਾ ਜਿਹਨੂੰ ਦਸਤਾਰਬੰਦੀ ਜਿਹਨਾਂ ਨੂੰ ਹੋਈ, ਇੱਕ ਕੋਈ ਹੁੰਦਾ ਕੋਈ ਜਿਹੜਾ ਨਿਤਰਦਾ ਹੈ, ਕੋਈ ਹੁੰਦਾ ਜਿਹੜਾ ਅਸਲੀ ਲਾਹਾ ਲੈਂਦਾ ਹੈ। ਸੇਵਕ ਕਹਾਉਣਾ ਬੜਾ ਸੌਖਾ ਹੈ ਪਰ ਸੇਵਕ ਬਣਨਾ ਬੜਾ ਔਖਾ ਹੈ, ਮੰਜ਼ਿਲ ਬੜੀ ਔਖੀ ਹੈ, ਹਰ ਕੋਈ ਤੈਅ ਨਹੀਂ ਕਰ ਸਕਦਾ। ਮੈਂ ਵੇਖਿਆ ਸੁਣਿਆ ਇਤਿਹਾਸ ਵਿੱਚ ਪੜ੍ਹਿਆ ਬਾਬਾ ਆਨੰਦ ਸਿੰਘ ਜੀ ਮਹਾਂਪੁਰਖ ਸਨ ਨਾਨਕਸਰ ਵਾਲੇ, ਉਹਨਾਂ ਦੇ ਸੇਵਾਦਾਰ ਸਨ ਜਿਹੜੇ ਬਾਅਦ ਵਿੱਚ ਬਣੇ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲੇ। ਤੇ ਇੱਕ ਦਿਨ ਅੰਮ੍ਰਿਤ ਵੇਲੇ 2 ਘੰਟੇ ਟਾਈਮ ਹੁੰਦਾ ਸੀ ਸਿਰਫ ਆਰਾਮ ਕਰਨ ਦਾ, 2 ਘੰਟੇ। ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਨੇਤਰ ਬੰਦ ਕਰਕੇ ਬੈਠੇ ਨੇ ਤੇ ਦਰਵਾਜ਼ਾ ਥੋੜਾ ਖਟਕਿਆ, ਸਤਨਾਮ ਦਾ ਆਵਾਜ਼ਾ ਆਇਆ। ਉਸ ਵੇਲੇ ਬਾਬਾ ਆਨੰਦ ਸਿੰਘ ਜੀ ਆਖਣ ਲੱਗੇ, ਈਸ਼ਰ ਤੂੰ ਐ? ਹਾਂ ਮਹਾਰਾਜ, ਅੱਗੇ ਅੰਦਰ ਆ ਜਾ। ਕਹਿੰਦੇ ਆ ਜਾ। ਜਦੋਂ ਅੰਦਰ ਗਏ ਤੇ ਦਹੀਂ ਤੋਂ ਲੱਸੀ ਬਣਾ ਕੇ ਨਾ, ਦਹੀਂ ਦੀ ਲੱਸੀ ਬਣਾ ਕੇ ਹੱਥ ਨਾਲ ਰਿੜਕ ਕੇ ਲੈ ਕੇ ਗਏ, ਵਿੱਚ ਨਮਕ ਪਾਇਆ ਹੋਇਆ। ਲਓ ਮਹਾਰਾਜ। ਕਹਿੰਦੇ ਉਹ ਈਸ਼ਰ ਤੂੰ ਅੰਤਰਜਾਮੀ ਹੋ ਗਿਆ? ਕਹਿੰਦੇ ਕਿਵੇਂ? ਜਦੋਂ ਮੈਂ ਜੀਭ ਤੋਂ ਬੋਲਣਾ ਉਦੋਂ ਤੇ ਤੂੰ ਸੱਤ ਬਚਨ ਕਹਿੰਦਾ ਹੀ ਹੈ, ਪਰ ਤੂੰ ਮਨ ਦੀਆਂ ਵੀ ਜਾਣਨ ਲੱਗ ਪਿਆ ਵੀ ਮੈਨੂੰ ਕੀ ਚਾਹੀਦਾ। ਆ ਸੇਵਾਦਾਰੀ ਹੈ ਵੀ ਕਹਿਣ ਦੀ ਵੀ ਲੋੜ ਨਾ ਪਵੇ, ਸੇਵਾਦਾਰ ਇਸ਼ਾਰਾ ਵੀ ਨਾ ਕਰਨਾ ਪਵੇ, ਅੰਦਰ ਦੀ ਗੱਲ ਸਮਝੇ। ਕਈ ਬੱਚੇ ਹੁੰਦੇ ਨੇ ਨਾ ਲਾਇਕ ਵੀ ਪਿਓ ਕੀ ਮੰਗਦਾ ਸਾਡਾ, ਕਈ ਬੀਬੀਆਂ ਵੇਖਦੀਆਂ ਨੇ ਪਤੀ ਨਾਲ ਪਿਆਰ ਹੈ ਤੇ ਸੇਵਾ ਹੈ, ਇੱਕ ਸੇਵਾ ਭਾਵ ਹੈ, ਤੇ ਉਹਨੂੰ ਪਤਾ ਲੱਗ ਜਾਂਦਾ ਵੀ ਇਹਦੀ ਕੀ ਇੱਛਾ ਹੈ, ਕੀ ਇੱਛਾ ਹੈ, ਪ੍ਰੇਮ ਦੀ ਖੇਡ ਹੈ। ਸਿੱਖ ਜਦੋਂ ਜਾਣਨ ਲੱਗ ਜਾਏ ਵੀ ਸਤਿਗੁਰੂ ਕੀ ਕਹਿੰਦੇ ਨੇ, ਪਰ ਸਾਡੇ ਕੰਨਾਂ 'ਚ ਤੇ ਕਿੰਨਾ ਕੁਝ ਸੁਣਾਇਆ ਜਾਂਦਾ, ਏਡੇ ਏਡੇ ਵੱਡੇ ਸਪੀਕਰ ਲੱਗੇ ਆ, ਹੁਣ ਅਸੀਂ ਆਪਣੀ ਗੱਲ ਮੈਂ ਕਿਸੇ ਦੀ ਨਹੀਂ ਕਰਦਾ, ਸਾਨੂੰ ਕਿੱਥੇ ਸਮਝ ਪੈਂਦੀ ਹੈ ਕਿੰਨੀ ਸਤਿਗੁਰੂ ਦੀ ਬਾਣੀ। ਸਤਿਗੁਰੂ ਜੀ ਦੀ ਬਾਣੀ ਪੁਕਾਰ ਪੁਕਾਰ ਕੇ ਕਹਿੰਦੀ ਹੈ, ਪਰ ਕੌਣ ਸਮਝਦਾ ਹੈ, ਕੌਣ ਇਸ਼ਾਰਾ ਜਾਂ ਅੰਦਰ ਦੀ ਬਾਤ ਕੌਣ ਸਮਝ ਸਕਦਾ ਹੈ। ਸੇਵਕ ਤੇ ਹਰ ਕੋਈ ਬਣ ਜਾਂਦਾ ਪਰ ਤੋੜ ਨਿਭਾਉਣੀ ਔਖੀ ਹੈ। ਕੋਈ ਕੋਈ ਹੁੰਦਾ ਸੇਵਾਦਾਰ, ਪਰ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਹੈ, ਫਰੀਦਾ ਸਾਹਿਬ ਦੀ ਕਰ ਚੱਕਰੀ, ਮਨ ਦੀ ਲਾਹੇ ਭਰਾਂਦ, ਦਰਵੇਸ਼ਾਂ ਨੂੰ ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ। ਜੀਰਾਂਦ ਦਾ ਮਤਲਬ ਹੈ ਜਿਗਰਾ, ਭਰਾਂਦ ਦਾ ਅਰਥ ਹੈ ਸਬਰ, ਭਰੋਸਾ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਸਾਹਿਬ ਦੀ ਚਾਕਰੀ ਕਰਨਾ ਹੈ, ਆਪਣੇ ਮੁਰਸ਼ਦ ਦੀ ਆਪਣੇ ਮਾਲਕ ਦੀ ਸੇਵਾ ਕਰਨਾ ਹੈ ਤੇ ਮਨ ਦੇ ਭਰਮ ਭੁਲੇਖੇ ਦੂਰ ਕਰ ਦੇ, ਮਨ ਦੀ ਲਾਹੇ ਭਰਾਂਦ। ਤੇ ਸੱਚਮੁੱਚ ਜੇ ਚਾਹੁੰਦਾ ਹੈ ਦਰਵੇਸ਼ ਬਣ ਜਾਵਾਂ, ਸੱਚਮੁੱਚ ਦਰਵੇਸ਼ਾਂ ਨੂੰ ਲੋੜਦਾ ਹੈ, ਗੁਰਮੁਖਾਂ ਨੂੰ ਭਾਲਦਾ ਹੈ, ਤੇ ਫਿਰ ਰੁੱਖਾਂ ਵਰਗਾ ਜੇਰਾ ਕਰ ਲੈ। ਜੇ ਸੱਚਮੁੱਚ ਤੈਨੂੰ ਦਰਵੇਸ਼ੀ ਚਾਹੀਦੀ ਹੈ, ਜੇ ਫਕੀਰੀ ਚਾਹੀਦੀ ਆ, ਮਨਾ ਬਾਬਾ ਫਰੀਦ ਸਾਹਿਬ ਕਹਿੰਦੇ ਮਨਾ, ਜੇ ਤੈਨੂੰ ਫਕੀਰੀ ਚਾਹੀਦੀ ਹੈ ਤੇ ਦਰਵੇਸ਼ਾਂ ਵਾਲਾ ਜਿਗਰਾ ਬਣਾ, ਰੁੱਖਾਂ ਵਾਲਾ ਜਿਗਰਾ ਬਣਾ ਲੈ। ਤੇ ਰੁੱਖ ਮੈਨੂੰ ਇੱਥੇ ਕਿਸੇ ਪ੍ਰੇਮੀ ਨੇ ਦੱਸਿਆ ਸੀ ਦਿੱਲੀ 'ਚ, ਕਹਿੰਦੇ ਮਹਾਂਪੁਰਖ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲੇ, ਹੁਣ ਤੇ ਸਰੀਰ ਬਜ਼ੁਰਗ ਹੋ ਗਿਆ ਸੀ ਨਾ, ਪਹਿਲਾਂ ਕਹਿੰਦੇ ਜਦੋਂ ਦਿੱਲੀ 'ਚ ਆਉਂਦੇ ਸੀ ਨਾ, ਦਿੱਲੀ 'ਚ ਰਹਿੰਦੇ ਸੀ, ਜਦੋਂ ਹਰ ਰੋਜ਼ ਇੱਕ ਕਲੋਨੀ ਵਿੱਚ ਆਪ ਜਾਂਦੇ ਸੀ, ਆਪ ਇੱਕ ਕਲੋਨੀ 'ਚ ਆਪ ਘਰ ਘਰ ਵਿੱਚ ਜਾ ਕੇ ਸੇਵਾ ਗੁਰੂ ਘਰਾਂ ਦੀ ਜਿੰਨੀ ਕਰਵਾਈ ਹੈ, ਇਕੱਲੇ ਇਕੱਲੇ ਘਰ 'ਚ ਆਪ ਜਾਂਦੇ ਸੀ। ਬਾਬਾ ਜੀ ਨੇ ਕਾਪੀ ਲੈ ਲੈਣੀ, ਇਕੱਲੇ ਇਕੱਲੇ ਘਰ 'ਚ ਆਪ ਜਾਣਾ, ਮੈਂ ਤੇ ਨਮਸਕਾਰ ਉਹਨਾਂ ਗੁਰਮੁਖਾਂ ਨੂੰ ਕਰਨਾ, ਹੱਥ ਜੋੜ ਕੇ ਸਿਜਦਾ ਹੈ ਉਹਨਾਂ ਨੂੰ ਜਿਨ੍ਹਾਂ ਦੇ ਘਰਾਂ ਵਿੱਚ ਇਹੋ ਜਿਹੇ ਸਾਧੂ ਚਰਨ ਪਾ ਕੇ ਗਏ। ਬਾਬਾ ਹਰਬੰਸ ਸਿੰਘ ਜਿਨ੍ਹਾਂ ਦੇ ਘਰਾਂ 'ਚ ਆਏ ਨੇ ਆਪ, ਦਿੱਲੀ ਦੇ ਵਿੱਚ ਬੜੀ ਕਿਰਪਾ ਉਹਨਾਂ ਨੇ ਕੀਤੀ ਹੈ। ਜਿਵੇਂ ਰਾਤ ਵੀ ਗੱਲ ਹੋ ਰਹੀ ਸੀ ਕਿ ਕਿੱਡੀਆਂ ਵੱਡੀਆਂ ਵੱਡੀਆਂ ਸੇਵਾਵਾਂ ਉਹਨਾਂ ਨੇ ਕਰਾਈਆਂ ਪਰ ਆਪਣੇ ਆਪ ਨੂੰ ਜਣਾਇਆ ਨਹੀਂ। ਕਹਿੰਦੇ ਦਰਵੇਸ਼ੀ ਚਾਹੁੰਦਾ ਹੈ ਤੇ ਰੁੱਖ ਵਰਗਾ ਜੇਰਾ ਬਣਾ ਲੈ ਆਪਣਾ। ਵੇਖੋ ਜਰਾ, ਰੁੱਖ ਭਾਵੇਂ ਕੋਈ ਬਗਾਨਾ, ਭਾਵੇਂ ਕੋਈ ਆਪਣਾ, ਕੋਈ ਉਹਦੀ ਥੱਲੇ ਛਾਵੇਂ ਉਹਦੀ ਆ ਕੇ ਬੈਠੇ, ਫਿਰ ਉਹਨੂੰ ਰੁੱਖ ਨੂੰ ਕੱਟਣ ਵਾਲਾ ਕੱਟਦਾ ਹੈ, ਸਤਸੰਗਤ ਕੱਟਣ ਵਾਲੇ ਨੂੰ ਵੀ ਸ਼ਾਨ ਦੇ ਰਿਹਾ, ਕੱਟ ਕੇ ਘਰ ਲੈ ਜਾਂਦਾ ਹੈ ਉਹ, ਫਿਰ ਰੁੱਖ ਨੂੰ ਕੱਟਿਆ ਗਿਆ, ਕੱਟਣ ਵਾਲਾ ਘਰ ਲੈ ਗਿਆ, ਉਹਦੇ ਘਰ ਫਿਰ ਬੈੱਡ ਬਣ ਗਏ, ਉਹਦੇ ਘਰ ਵਿੱਚ ਮੰਜੀਆਂ ਬਣ ਗਈਆਂ, ਕੁਰਸੀਆਂ ਬਣ ਗਈਆਂ, ਫਿਰ ਵੀ ਉਹ ਕੱਟਣ ਵਾਲੇ ਨੂੰ ਸੁੱਖ ਦੇ ਰਿਹਾ। ਇੱਕ ਦਿਨ ਫਿਰ ਚਿਖਾ ਤੇ ਚੁੱਕਣ ਦੀ ਵਾਰੀ ਆਈ, ਉਦਣ ਵੀ ਉਹ ਕਹਿੰਦਾ ਚੱਲ, ਉਸੇ ਦੀ ਰੁੱਖ ਦੀ ਫੱਟਿਆਂ ਦੀ ਸੀੜੀ ਬਣਾ ਲਈ ਗਈ। ਉਹੀ ਰੁੱਖ ਹੈ, ਇੱਕ ਦਿਨ ਚਿਖਾ ਦੇ ਵਿੱਚ ਉੱਪਰ ਰੱਖ ਦਿੰਦੇ ਨੇ, ਆਪ ਸੜ ਜਾਂਦਾ ਹੈ ਸਰੀਰ, ਅੰਤ ਵੇਲੇ ਵੀ ਉਹਦੀ ਲੋੜ ਪੈਂਦੀ ਹੈ। ਰੁੱਖਾਂ ਵਰਗਾ ਜੇਰਾ ਕਹਿੰਦੇ ਗਿਲਾ ਕੋਈ ਨਹੀਂ ਕਰਦਾ, ਮੰਗਦਾ ਕੁਛ ਨਹੀਂ, ਬਸ ਦਿੰਦਾ ਹੀ ਦਿੰਦਾ ਹੈ, ਪਰ ਉਪਕਾਰ ਹੀ ਕਰਦਾ ਕਰਦਾ ਹੈ। ਦਰਵੇਸ਼ ਸਾਧੂ ਰੁੱਖਾਂ ਵਰਗੇ ਹੁੰਦੇ ਨੇ, ਆਖੋ ਸਤਨਾਮ। ਤੇ ਚਾਹੁੰਦਾ ਅਗਰ ਦਰਵੇਸ਼ੀ ਤੇ ਰੁੱਖਾਂ ਵਰਗਾ ਜੇਰਾ ਬਣਾ ਲੈ, ਤੇ ਮੈਂ ਅਰਜ਼ ਕਰ ਰਿਹਾ ਸਾਂ ਕਿ ਗੱਲ ਅਸਲ ਤਾਂ ਬਣਦੀ ਹੈ ਅੰਦਰ ਦੀ, ਸਮਝਣ ਲੱਗ ਜਾਈਏ ਬਾਹਰੋਂ ਸਤ ਬਚਨ ਕੀ ਅੰਦਰੋਂ, ਫਿਰ ਅਸਲੀ ਪ੍ਰਾਪਤੀ ਹੁੰਦੀ ਹੈ। ਸਾਰੇ ਚਲੇ ਜਾਂਦੇ ਸੀ, ਇਕੱਲਾ ਬੱਚਾ ਬੈਠਾ ਰਹਿੰਦਾ ਸੀ। ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਆ ਬੱਚੇ ਨੂੰ ਜਰਾ ਬਿਠਾ ਕੇ ਰੱਖੀ, ਅਸੀਂ ਇਸ ਬੱਚੇ ਨਾਲ ਗੱਲ ਕਰਨੀ ਹੈ। ਤੇ ਜਦੋਂ ਭਾਈ ਮਰਦਾਨਾ ਜੀ ਨੇ ਇਸ਼ਾਰਾ ਕੀਤਾ, ਕਹਿੰਦੇ ਕਾਕਾ ਤੂੰ ਬਹਿ ਜਾ, ਬਾਕੀ ਸਾਰੀ ਸੰਗਤ ਚਲੀ ਗਈ, ਇਕੱਲਾ ਬੱਚਾ ਬੈਠਾ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਕਾਕਾ ਤੇਰਾ ਨਾਂ ਕੀ ਹੈ? ਮੇਰਾ ਨਾਂ ਬੂੜਾ, ਮਾਤਾ ਪਿਤਾ ਨੇ ਬੂੜਾ ਨਾਂ ਰੱਖਿਆ ਸੀ। ਤੇਰਾ ਨਾਂ ਕੀ ਹੈ? ਮੇਰਾ ਨਾਂ ਹੈ ਜੀ ਬੂੜਾ। ਸਾਰੇ ਚਲੇ ਜਾਂਦੇ ਨੇ, ਤੂੰ ਕਿਉਂ ਨਹੀਂ ਜਾਂਦਾ? ਕਹਿੰਦਾ ਜੀ ਇਹ ਤੇ ਜ਼ਿੰਦਗੀ ਦਾ ਲਾਹਾ ਹੈ, ਅਸਲੀ ਕੀ ਪਤਾ ਲੱਗਦਾ ਕਦੋਂ ਅੰਤ ਸਮਾਂ ਆ ਗਿਆ ਆ ਜਾਏ। ਤੈਨੂੰ ਕਿੱਥੋਂ ਮੌਤ ਯਾਦ ਆ ਗਈ? ਨਿੱਕੀ ਜੀ ਤੇਰੀ ਉਮਰ ਹੈ ਹੱਸਣ ਖੇਡਣ ਦੀ, ਤੂੰ ਐਡੀਆਂ ਸਿਆਣੀਆਂ ਗੱਲਾਂ ਕਰਨਾ? ਕਹਿੰਦਾ ਮੇਰੀ ਮਾਂ, ਭਾਵੇਂ ਇਤਿਹਾਸਕਾਰਾਂ ਨੇ ਇੱਥੇ ਫਸਲ ਵੱਢਣ ਦੀ ਗੱਲ ਵੀ ਕਈਆਂ ਨੇ ਕੀਤੀ ਹੈ ਵੀ ਕੱਚੀ ਵੱਢ ਕੇ ਲੈ ਗਏ ਆਏ ਜਰਵਾਣੇ, ਮੇਰੇ ਮਨ ਵਿੱਚ ਆਇਆ ਪੱਕੀ ਦੇ ਨਾਲ ਕੱਚੀ ਵੀ ਵੱਢੀ ਗਈ, ਕੀ ਪਤਾ ਪਹਿਲਾਂ ਹੀ ਜਾਣਾ ਪੈ ਜਾਏ। ਪਰ ਕੁਛ ਕੁ ਇਤਿਹਾਸਕਾਰਾਂ ਨੇ ਇੱਦਾਂ ਵੀ ਲਿਖਿਆ ਹੈ ਕਿ ਉਹ ਬੱਚੇ ਨੇ ਆਖਿਆ ਗੁਰੂ ਨਾਨਕ ਦੇਵ ਸਾਹਿਬ ਜੀ ਮੇਰੀ ਮਾਂ ਘਰ ਵਿੱਚ ਖਾਣਾ ਬਣਾ ਰਹੀ ਸੀ ਤੇ ਮੈਨੂੰ ਕਹਿਣ ਲੱਗੀ ਚੁੱਲ੍ਹੇ 'ਚ ਅੱਗ ਬਾਲ, ਮੈਂ ਆਟਾ ਛਾਣ ਕੇ ਲਿਆਉਣੀ ਆ, ਮੈਂ ਮੋਟੀਆਂ ਮੋਟੀਆਂ ਲੱਕੜਾਂ ਚੁੱਲ੍ਹੇ ਵਿੱਚ ਡਾਹ ਦਿੱਤੀਆਂ, ਬਹੁਤ ਯਤਨ ਕੀਤਾ ਅੱਗ ਨਾ ਬਲੀ। ਮੇਰੀ ਮਾਂ ਆਟਾ ਛਾਣ ਕੇ ਵਾਪਸ ਆ ਗਈ, ਆਖਣ ਲੱਗੀ ਪਰੇ ਹਟ ਜਾ, ਵੱਡੀਆਂ ਵੱਡੀਆਂ ਲੱਕੜਾਂ ਚੁੱਲ੍ਹੇ ਵਿੱਚ ਡਾਹੀਆਂ ਨੇ, ਅੱਗ ਨਹੀਂ ਲੱਗੇਗੀ। ਨਿੱਕੇ ਨਿੱਕੇ ਡੱਕੇ ਉਹਨੇ ਇਕੱਠੇ ਕੀਤੇ, ਨਿੱਕੇ ਨਿੱਕੇ ਡੱਕਿਆਂ ਨੂੰ ਪਹਿਲਾਂ ਅੱਗ ਲਾਈ, ਫਿਰ ਵੱਡੀਆਂ ਲੱਕੜਾਂ ਨੂੰ ਅੱਗ ਲੱਗ ਗਈ। ਮੇਰੀ ਮਾਂ ਨੇ ਜਦੋਂ ਨਿੱਕੇ ਨਿੱਕੇ ਡੱਕਿਆਂ ਨੂੰ ਅੱਗ ਲਾਈ ਤੇ ਮੇਰੇ ਮਨ ਵਿੱਚ ਖਿਆਲ ਆਇਆ ਉਹ ਮਨਾ ਵੱਡੀਆਂ ਲੱਕੜਾਂ ਰਹਿ ਗਈਆਂ, ਨਿੱਕਿਆਂ ਦੀ ਵਾਰੀ ਪਹਿਲਾਂ ਆ ਗਈ, ਕੀ ਪਤਾ ਤੇਰੀ ਵਾਰੀ ਵੀ ਪਹਿਲਾਂ ਹੀ ਆ ਜਾ ਵੱਡਿਆਂ ਨਾਲੋਂ, ਕੀ ਪਤਾ ਤੇਰਾ ਸਮਾਂ ਵੀ ਆ ਜਾ ਪਹਿਲਾਂ। ਦੁਨੀਆਂ ਵਿੱਚ ਜਿੰਨੀਆਂ ਵੀ ਚੀਜ਼ਾਂ ਬਣੀਆਂ ਨੇ, ਜੋ ਵੀ ਕੁਝ ਸਾਨੂੰ ਨਜ਼ਰ ਆਉਂਦਾ ਹੈ, ਉਹ ਹਰ ਕੋਈ ਚੀਜ਼ ਜਿਹੜੀ ਹੈ ਸਿੱਖਿਆ ਦਾਇਕ ਹੈ, ਹਰ ਚੀਜ਼ ਸਿੱਖਿਆ ਦਿੰਦੀ। ਦੁਨੀਆਂ 'ਚ ਕੋਈ ਐਸੀ ਚੀਜ਼ ਨਹੀਂ, ਸਿੱਖ ਹੈ ਨਾ ਜਿਹੜਾ ਉਹ ਗਲੀਆਂ ਦੀਆਂ ਕੱਖਾਂ ਤੋਂ ਵੀ ਸਿੱਖ ਦਾ ਤੁਰਿਆ ਜਾਂਦਾ। ਹਰ ਚੀਜ਼ ਜਿਹੜੀ ਹੈ ਕੋਈ ਨਾ ਕੋਈ ਸੇਧ ਦਿੰਦੀ ਹੈ, ਉਹ ਗੱਲ ਵੱਖਰੀ ਹੈ ਵੀ ਸਾਡੀ ਸੋਚ ਹੀ ਨੈਗੇਟਿਵ ਨਾ ਹੋਵੇ। ਜਿਹੜੇ ਬੰਦੇ ਦੀ ਸੋਚ ਹੀ ਮਾੜੀ ਹੈ, ਜਿਹੜੇ ਬੰਦੇ ਦੀ ਸੋਚ ਹੀ ਭੈੜੀ ਹੈ, ਉਹ ਤੇ ਸਾਧ ਸੰਗਤ ਵਿੱਚ ਆ ਕੇ ਵੀ ਗਲਤੀਆਂ ਹੀ ਕੱਢਦਾ ਰਹੇਗਾ। ਆ ਵੀ ਠੀਕ ਨਹੀਂ, ਆ ਵੀ ਗਲਤ ਨਹੀਂ। ਆਪਾਂ ਹੁਣ ਪੂਰਾ 2 ਘੰਟੇ ਕੀਰਤਨ ਕਰੀਏ, ਇੱਕ ਲਗਾ ਮਾਤਰ ਜਾਂ ਇੱਕ ਪੰਗਤੀ ਜਾਂ ਕੋਈ ਗੱਲ ਐਸੀ ਨਿਕਲ ਜਾਏ, ਉਹ ਇੱਕੋ ਗੱਲ ਫੜੀ ਫਿਰੇਗਾ, ਬਾਕੀ ਸਾਰਾ ਕੁਝ ਹੀ ਚੇਤਾ ਭੁਲਾ ਦੇਗਾ। ਕਿਉਂਕਿ ਸਾਡਾ ਸੁਭਾਅ ਹਮੇਸ਼ਾ ਇੱਦਾਂ ਦਾ ਹੈ, ਅਸੀਂ ਗਲਤੀਆਂ ਫੜਨ ਵਾਲੇ ਬਹੁਤੇ ਹਾਂ, ਬਹੁਤ ਘੱਟ ਲੋਕ ਨੇ ਜਿਹੜੇ ਗੁਣ ਦੀ ਕਦਰ ਕਰਦੇ ਨੇ। ਅਸੀਂ ਗੁਣ ਆਪਣੇ ਵੇਖਦੇ ਹਾਂ, ਔਗੁਣ ਬਗਾਨੇ ਦੇ ਵੇਖਦੇ ਹਾਂ, ਹਮੇਸ਼ਾ ਘਾਟਾਂ ਕੱਢਦੇ ਰਹਿੰਦੇ ਹਾਂ। ਉਸ ਵੇਲੇ ਕੀ ਬੱਚਾ ਕਹਿਣ ਲੱਗਾ, ਕੀ ਪਤਾ ਲੱਗਦਾ ਹੈ ਮੇਰੀ ਮੌਤ ਪਹਿਲਾਂ ਆ ਜਾਏ, ਮੇਰਾ ਸਮਾਂ ਪਹਿਲਾਂ ਆ ਜਾਏ। ਇਸ ਕਰਕੇ ਉਸ ਦਿਨ ਤੋਂ ਮੈਂ ਸਾਧ ਸੰਗਤ ਵਿੱਚ ਆਉਣਾ, ਸੰਗਤ ਕਰਨੀ ਸ਼ੁਰੂ ਕਰ ਦਿੱਤੀ ਹੈ।